ਸਲੋਕ ਮਹੱਲਾ ਪਹਿਲਾ। ਹੁਣ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਉਹ ਪਰਮੇਸ਼ਰ ਜੋ ਆਪ ਕਹਿੰਦੇ ਹੋ ਇੰਨਾ ਵੱਡਾ ਹੈ, ਉਹ ਕੈਸਾ ਹੈ, ਕਿਵੇਂ ਕਰਮ ਕਰਦਾ ਹੈ, ਕਿਵੇਂ ਜੀਵਾਂ ਨੂੰ ਪਾਲਦਾ ਹੈ, ਕੀ ਕਰਦਾ ਹੈ। ਸੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਵਚਨ ਫਰਮਾਉਣ ਲੱਗੇ ਨੇ ਹੁਣ ਗੁਰੂ ਨਾਨਕ ਦੇਵ ਜੀ। ਸਿੰਹਾਂ ਬਾਜਾਂ ਚਰਗਾਂ ਕੁਹੀਆਂ ਇਹ ਨਾ ਖਵਾਲੇ ਘਾਹ। ਸਤਿਗੁਰੂ ਕਹਿੰਦੇ ਜੇ ਉਹਦੀ ਮਰਜ਼ੀ ਹੋ ਜਾਏ ਨਾ ਪਰਮੇਸ਼ਰ ਦੀ। ਸਿੰਹਾਂ ਹੁੰਦੇ ਸ਼ੇਰ, ਬਾਜ, ਚਰਗ ਤੇ ਕੁਹੀਆਂ ਇਹ ਬਾਜਾਂ ਦੀਆਂ ਕਿਸਮਾਂ ਸਾਰੀਆਂ। ਜੇ ਪਰਮਾਤਮਾ ਨੂੰ ਭਾਵੇ ਇਹਨਾਂ ਮਾਸ ਖਾਣ ਵਾਲਿਆਂ ਨੂੰ ਘਾਹ ਖਵਾ ਸਕਦਾ ਉਹਦੀ ਮਰਜ਼ੀ ਹੋ ਜਾਏ ਜੀ, ਉਹ ਕਿਵੇਂ ਜੀ? ਕਹਿੰਦੇ ਜਿਵੇਂ ਕਲਗੀਧਰ ਦਸ਼ਮੇਸ਼ ਪਿਤਾ ਜੀ ਜਦੋਂ ਹਜ਼ੂਰ ਸਾਹਿਬ ਜਾਂਦੇ ਹੋਏ ਰਾਹ ਚ ਦਾਦੂ ਜੀ ਦੇ ਸਥਾਨ ਤੇ ਠਹਿਰੇ ਤਾਂ ਮਹੰਤ ਜੈਤ ਰਾਮ ਸੰਤਾਂ ਨੇ ਬੇਨਤੀ ਕੀਤੀ, ਗਰੀਬ ਨਵਾਜ ਜੀਓ, ਇਹ ਸੱਚੇ ਪਾਤਸ਼ਾਹ ਆ ਕਿਰਪਾ ਕਰੋ ਜੇ ਅੱਜ ਇੱਥੇ ਹੀ ਪ੍ਰਸ਼ਾਦਾ ਛਕੋ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜੇਕਰ ਅਸੀਂ ਪ੍ਰਸ਼ਾਦਾ ਛਕ ਲਿਆ, ਸਾਡੇ ਬਾਜਾਂ ਨੇ ਨਾ ਛਕਿਆ ਠੀਕ ਨਹੀਂ, ਕਿਉਂਕਿ ਇਹ ਮਾਸ ਖਾਂਦੇ ਨੇ ਬਾਜ, ਅਤੇ ਤੁਸੀਂ ਮਾਸ ਨੂੰ ਹੱਥ ਨਹੀਂ ਲਗਾਉਣਾ। ਸਤਿਗੁਰੂ ਦੀ ਪਰਖ ਲੈਂਦੇ ਸੀ ਅਸਲ ਵਿੱਚ। ਤਾਂ ਦਾਦੂ ਜੀ ਨੇ ਕਿਹਾ ਆਪ ਨੂੰ ਅੰਨ ਛਕਣਾ ਮੰਨ ਲਵੇ ਤਾਂ ਇਹਨਾਂ ਬਾਜਾਂ ਨੂੰ ਵੀ ਮੈਂ ਮਨਵਾ ਲਵਾਂਗਾ। ਜਦ ਗੁਰੂ ਜੀ ਮੰਨ ਗਏ ਤਾਂ ਸੰਤਾਂ ਨੇ ਬਾਜਾਂ ਨੂੰ ਜਾ ਕੇ ਕਿਹਾ ਹੇ ਗੁਰੂ ਦੇ ਬਾਜੋ, ਜਿਵੇਂ ਗੁਰੂ ਸਾਹਿਬਾਂ ਨੇ ਅੰਨ ਛਕਣਾ ਮੰਨ ਲਿਆ, ਤਿਵੇਂ ਤੁਸੀਂ ਵੀ ਗੁਰੂ ਦੇ ਸਦਕੇ ਦਾਸ ਦੀ ਬੇਨਤੀ ਮੰਨ ਕੇ ਅੰਨ ਛਕਣਾ ਪ੍ਰਵਾਨ ਕਰ ਲਓ। ਇਹ ਗੱਲ ਕਹਿ ਕੇ ਜਦ ਜਵਾਰ ਪਾਈ, ਖਾਣ ਵਾਲੀ ਹੁੰਦੀ ਜਵਾਰ, ਉਹ ਪਾਈ ਤਾਂ ਬਾਜਾਂ ਨੇ ਜਵਾਰ ਹੀ ਖਾ ਲਈ, ਮਾਸ ਖਾਣ ਵਾਲਿਆਂ ਨੇ ਘਾਹ ਖਾ ਲਿਆ। ਇਹ ਸਤਿਗੁਰੂ ਅਕਾਲ ਪੁਰਖ ਦੀ ਮਰਜ਼ੀ ਹੁੰਦੀ ਹੈ। ਆਪਣੇ ਲਈ ਸਾਰਾ ਕੁਛ ਔਖਾ, ਆਪਾਂ ਨਹੀਂ ਕੁਛ ਕਰ ਸਕਦੇ। ਇਸੇ ਕਰਕੇ ਮਨੁੱਖ ਕਹਿ ਦਿੰਦਾ ਇਹ ਨਹੀਂ ਹੋ ਸਕਦਾ, ਆਹ ਨਹੀਂ ਹੋ ਸਕਦਾ। ਮਨੁੱਖ ਵਿਚਾਰਾ ਹੈ, ਸੱਚਾਈ ਹੈ। ਜਿਹੜੇ ਇਹ ਕਹਿੰਦੇ ਨੇ ਮਹਾਰਾਜ ਨੇ ਰੀਠੇ ਨਹੀਂ ਮਿੱਠੇ ਕੀਤੇ, ਮਹਾਰਾਜ ਨੇ ਆਹ ਨਹੀਂ ਕੀਤਾ, ਉਹ 'ਚ ਬਹੁਤ ਸਾਰੀਆਂ ਗੱਲਾਂ ਕਰਦੇ ਨੇ, ਉਹ ਸੱਚੇ ਨੇ, ਕਿਉਂਕਿ ਸਤਿਕਾਰਯੋਗ ਨੇ ਉਹ ਸਾਡੇ, ਸੱਚੇ ਵੀ ਨੇ ਭਾਈ। ਉਹਨਾਂ ਨੇ ਕਮਾਈ ਨਹੀਂ ਕੀਤੀ, ਮਿਹਨਤ ਨਹੀਂ, ਮੁਸ਼ਕਤ ਨਹੀਂ ਕੀਤੀ। ਇੱਕ ਗਰੀਬ ਆਦਮੀ ਜਿਹਦੀ ਰੋਟੀ ਨਹੀਂ ਚੱਲਦੀ, ਜੇ ਉਹਨੂੰ ਕਹੀਏ ਤੂੰ ਜਹਾਜ਼ ਖਰੀਦ ਲੈ, ਉਹ ਕਹਿੰਦਾ ਕਿਉਂ ਮਖੌਲ ਕਰਦਾ, ਰੋਟੀ ਤਾਂ ਸਾਡੀ ਮਸਾ ਚੱਲਦੀ, ਜਹਾਜ਼ ਖਰੀਦਣ ਦੀ ਸਮਰੱਥਾ ਕਿੱਥੇ, ਸਾਡੇ ਕੋਲ ਤਾਂ ਕਾਰ ਵੀ ਹੈ ਨਹੀਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਦੀ ਸਮਰੱਥਾ, ਗੁਰੂ ਨਾਨਕ ਦੀ ਸਮਰੱਥਾ, ਸੰਤਾਂ ਬ੍ਰਹਮ ਗਿਆਨੀਆਂ ਦੀ ਸਮਰੱਥਾ ਨੂੰ ਮਨੁੱਖ ਨਹੀਂ ਸਮਝ ਸਕਦੇ। ਕਾਹੋ ਖਾਨ ਤਿੰਨਾ ਮਾਸ ਖਵਾਲੇ ਇਹ ਚਲਾਏ ਰਾਹ। ਜੋ ਬਲਦਾਦਕ ਨੇ ਘਾਹ ਖਾਣ ਵਾਲੇ ਉਹਨਾਂ ਨੂੰ ਮਾਸ ਖਵਾ ਸਕਦਾ ਹੈ, ਉਹਦੀ ਜੇ ਮਰਜ਼ੀ ਹੋ ਜੇ ਇਸ ਤਰ੍ਹਾਂ ਦੇ ਰਾਹ ਚਲਾ ਸਕਦਾ, ਜਿਵੇਂ ਸ਼ਿਵਾ ਨੇ ਆਪਣੇ ਮੋਦੀ ਨਾਮੇ ਸੇਵਕ ਦੇ ਘਰ ਜਾ ਕੇ ਉਹਦੇ ਲੜਕੇ ਦਾ ਮਾਸ ਆਪਣੇ ਬਲਦ ਨੂੰ ਖਵਾਇਆ ਸੀ। ਹੁਣ ਇਹ ਗੱਲ ਮਿਥਿਹਾਸਕ ਤਾਂ ਕਹੀਏ ਜੇ ਬਾਣੀ 'ਚ ਨਾ ਲਿਖੀ ਹੋਵੇ। ਬਾਣੀ ਦੀ ਪੰਕਤੀ ਹੈ 875 ਅੰਗ ਤੇ, ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ। ਇਹ ਮਹਾਰਾਜ ਵੱਲੋਂ ਪੰਕਤੀ ਲਿਖੀ ਹੋਈ ਹੈ। ਲੜਕਾ ਮਾਰ ਕੇ ਬਲਦ ਨੂੰ ਖਵਾਇਆ ਸ਼ਿਵਜੀ ਨੇ, ਇਹ ਵੀ ਅਜੀਬ ਗੱਲ ਹੈ। ਦੂਸਰਾ ਭਾਵ ਅਰਥ ਹੈ ਕਿ ਸਿੰਹਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਘਾਹ। ਸ਼ੇਰ, ਸ਼ੇਰ ਤੋਂ ਭਾਵ ਰਾਜੇ ਨੇ, ਬਾਜ ਤੋਂ ਭਾਵ ਜਿਹੜੇ ਰਾਜਿਆਂ ਦੇ ਥੱਲੇ ਵੱਡੇ ਅਹਿਲਕਾਰ ਹੁੰਦੇ ਨੇ, ਚਰਗ ਤੋਂ ਭਾਵ ਜਿਹੜੇ ਰਾਜਿਆਂ ਦੇ ਥੱਲੇ ਮਾਲਦਾਰ ਤਹਿਸੀਲਦਾਰ ਹੁੰਦੇ ਨੇ, ਕੁਹੀਆਂ ਤੋਂ ਭਾਵ ਜਿਹੜੇ ਥਾਣੇਦਾਰ ਆਦਿਕ ਹੁੰਦੇ ਨੇ ਰਾਜਿਆਂ ਦੇ। ਇਹਨਾਂ ਮਾਸ ਖਾਣ ਵਾਲਿਆਂ ਨੂੰ ਘਾਹ ਖਵਾ ਸਕਦਾ, ਜਿਵੇਂ ਔਰੰਗਜ਼ੇਬ ਦੇ ਭਰਾ ਦਾਰਾ ਸ਼ਿਕੋਹ ਨੂੰ ਛੋਲਿਆਂ ਦੇ ਖੇਤ 'ਚੋਂ ਘਾਹ ਖਵਾਇਆ ਸੀ। ਨਦਰੋ ਪੱਠੀ ਜੇ ਕਰੇ ਸੁਲਤਾਨਾ, ਕਾਹੋ ਕਰਾਇਨ ਦਾ ਦਰ ਮੰਗਣ ਭਿੱਖ ਨਾ ਪਾਇਨ ਦਾ। ਕਾਹੋ ਖਾਣ ਤਿੰਨਾ ਮਾਸ ਖਵਾਲੇ ਇਹ ਚਲਾਏ ਰਾਹ। ਘਾਹ ਦੇ ਖਾਣ ਵਾਲੇ ਜੋ ਗਰੀਬ ਨੇ ਉਹਨਾਂ ਨੂੰ ਮਾਸ ਖਵਾਲੇ ਤੋਂ ਭਾਵ ਰਜੋਗੁਣੀ ਪਦਾਰਥ ਖਵਾਉਂਦਾ, ਇਸ ਤਰ੍ਹਾਂ ਦੇ ਉਹ ਰਾਹ ਚਲਾ ਸਕਦਾ। ਮੌਕਾ ਮੌਕਾ ਹੈ, ਪਰਮਾਤਮਾ ਦਾ ਜਿੱਧਰ ਨੂੰ ਚਿੱਤ ਚਾਹੇ ਉੱਧਰ ਨੂੰ ਘੁਮਾਉਣ ਦਾ। ਬੰਦਾ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਮੈਂ ਆਹ ਨਹੀਂ ਕਰ ਸਕਦਾ, ਮੈਂ ਇਹ ਨਹੀਂ ਕਰਾਂਗਾ, ਹੰਕਾਰ ਮਾਰਦਾ। ਜਿਵੇਂ ਬਚਨ ਆਇਆ ਸੀ ਕੱਲ੍ਹ ਦੁਪਹਿਰ ਦੀ ਕਥਾ ਵਿੱਚ, ਜਾਤੀ ਨਹੀਂ ਖਰਾਬ, ਜਾਤੀ ਉੱਚੀ ਬੰਦੇ ਨੂੰ ਨਹੀਂ ਮਾਰਦੀ। ਬੰਦੇ ਨੂੰ ਕਿਹੜੀ ਚੀਜ਼ ਮਾਰਦੀ? ਕਹਿੰਦੇ ਜਾਤੀ ਦਾ ਹੰਕਾਰ ਮਾਰਦਾ। ਇਸੇ ਤਰ੍ਹਾਂ ਬੰਦੇ ਨੂੰ ਹਰ ਠੀਕ ਹੈ ਬੰਦਾ ਕਿੰਨਾ ਹੀ ਚੰਗਾ ਕੋਈ ਗੱਲ ਜੇ ਮੂੰਹ ਕਹਿ ਦੇ ਅਸੀਂ ਤਾਂ ਆਹ ਚੀਜ਼ ਨੂੰ ਹੱਥ ਹੀ ਨਹੀਂ ਲਾਉਂਦੇ, ਉਹ ਕਿਤੇ ਨਾ ਕਿਤੇ ਇਹੋ ਜਿਹਾ ਸਮਾਂ ਆ ਜਾਂਦਾ ਉਹਨੂੰ ਹੱਥ ਲਾਉਣਾ ਪੈ ਜਾਂਦਾ, ਚਾਹੇ ਗਲਤੀ ਨਾਲ ਹੀ ਲੱਗ ਜੇ, ਫਿਰ ਬੰਦਾ ਪਛਤਾਉਂਦਾ ਵੀ ਮੈਂ ਤਾਂ ਕਿਹਾ ਸੀ ਮੈਂ ਹੱਥ ਹੀ ਨਹੀਂ ਲਾਉਣਾ। ਸਤਿਗੁਰੂ ਕਹਿੰਦੇ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਕਰਤਾ ਨਾ ਮੰਨਿਆ ਕਰੋ, ਕਰਤਾ ਤਾਂ ਵਾਹਿਗੁਰੂ ਹੈ, ਜਿਵੇਂ ਉਹ ਪ੍ਰੇਰਣਾ ਦੇ ਦਿੰਦਾ ਉਸ ਤਰ੍ਹਾਂ ਹੀ ਹੋ ਜਾਂਦਾ। ਉਹ ਤੋਂ ਡਰ ਕੇ ਕਹੋ ਉਹਨੂੰ ਇਹ ਵਾਹਿਗੁਰੂ ਸਾਨੂੰ ਤਾਂ ਬਚਾ ਕੇ ਹੀ ਰੱਖੀ, ਸਾਡੇ ਤੇ ਮਿਹਰ ਹੀ ਰੱਖੀ। ਮਨ ਬਦਲਦਿਆਂ ਤੇ ਦੁੱਧ ਫਿੱਟਦਿਆਂ ਕਹਿੰਦੇ ਦੇਰ ਨਹੀਂ ਲੱਗਦੀ, ਮਨ ਝੱਟ ਬਦਲ ਜਾਂਦਾ। ਜਿਹੜਾ ਆਪਣੇ ਆਪ ਨੂੰ ਜਤੀ ਸਤੀ ਕਹਿੰਦਾ ਉਹ ਵਿਕਾਰੀ ਹੋ ਜਾਂਦਾ, ਜਿਹੜਾ ਕਹਿੰਦਾ ਮੈਂ ਤਾਂ ਬੜਾ ਵਿਕਾਰੀ ਹਾਂ ਉਹਨੂੰ ਜਤੀ ਸਤੀ ਬਣਾ ਦਿੰਦਾ। ਜੋ ਆਪਾਂ ਕਹਾਂਗੇ ਉਦੋਂ ਉਲਟ ਹੋ ਸਕਦਾ, ਇਹ ਗੱਲ ਦਾ ਖਤਰਾ ਹੀ ਰਹਿੰਦਾ। ਇਸ ਕਰਕੇ ਵਾਹਿਗੁਰੂ ਅੱਗੇ ਬੇਨਤੀ ਕਰੋ ਕਿ ਮਹਾਰਾਜ ਸਾਡੇ ਤੇ ਕਿਰਪਾ ਰੱਖਿਓ, ਅਸੀਂ ਤਾਂ ਐਵੇਂ ਫੌੜ ਫੜੱਕਿਆਂ ਵਾਲੀ ਹਾਂ, ਮੁੜ ਕੇ ਫਿਰ ਉਹੀ ਚੀਜ਼ ਕਰਨੀ ਪੈਂਦੀ ਜੋ ਵਾਹਿਗੁਰੂ ਦਾ ਹੁਕਮ ਹੁੰਦਾ। ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ, ਪ੍ਰਤੱਖ ਨਦੀਆਂ ਵਿੱਚ ਟਿੱਬੇ ਕਰਕੇ ਵਿਖਾ ਦਿੰਦਾ ਅਤੇ ਮਾਰੂ ਥਲ ਵਿੱਚ ਅਸਗਾਹ ਪਾਣੀ ਕਰ ਦਿੰਦਾ। ਦਸਵੇਂ ਪਾਤਸ਼ਾਹ ਭਾਈ ਡੱਲੇ ਨੂੰ ਕਹਿੰਦੇ ਦੇਖ ਉਹ ਡੱਲਿਆ ਕਿੰਨੀਆਂ ਨਹਿਰਾਂ ਵਗ ਰਹੀਆਂ, ਮਹਾਰਾਜ ਸੱਚੇ ਪਾਤਸ਼ਾਹ ਇਹ ਤਾਂ ਰੇਤਾ ਹੈ। ਸਤਿਗੁਰੂ ਤਾਂ ਆਉਣ ਵਾਲੇ ਸਮੇਂ ਦੀ ਗੱਲ ਕਰਦੇ ਅਤੇ ਡੱਲਾ ਉਹਨਾਂ ਗੱਲਾਂ ਨੂੰ ਕੱਟ ਦਿਆ ਕਰੇ। ਸੋ ਇਸ ਕਰਕੇ ਮਾਲਵੇ ਖੇਤਰ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਨਹਿਰਾਂ ਚੱਲੀਆਂ। ਮਾਲਵੇ ਖੇਤਰ ਵਿੱਚ ਸਤਯੁਗ ਤ੍ਰੇਤੇ ਵਿੱਚ ਦੋ ਵੱਡੀਆਂ ਨਦੀਆਂ ਚੱਲਦੀਆਂ ਸੀ, ਸਮਾਂ ਪੈ ਕੇ ਉਹ ਟਿੱਬੇ ਬਣ ਗਏ। ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਲੀਲਾ ਹੀ ਹੈ। ਜਿੱਥੇ ਪ੍ਰੇਮ ਰੂਪੀ ਨਦੀਆਂ ਦੇ ਪ੍ਰਵਾਹ ਚੱਲ ਰਹੇ ਨੇ ਉੱਥੇ ਰੇਤ ਦੇ ਟਿੱਬਿਆਂ ਵਾਂਗੂ ਖੁਸ਼ਕ ਅੰਤਹਿਕਰਨ ਕਰ ਦਿੰਦਾ। ਕਈ ਵਾਰੀ ਬਹੁਤਾ ਪ੍ਰੇਮੀ ਨਾਸਤਕ ਵੀ ਹੋ ਜਾਂਦਾ ਅਤੇ ਥਲੀ ਖੁਸ਼ਕ ਅੰਤਹਿਕਰਨ ਵਿੱਚ ਅਥਾਹ ਪ੍ਰੇਮ ਦੇ ਪ੍ਰਵਾਹ ਚਲਾ ਦਿੰਦਾ, ਜਿਨ੍ਹਾਂ ਬੰਦਿਆਂ ਨੂੰ ਆਪਾਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਵੀ ਉਹ ਗੁਰਦੁਆਰੇ ਬੈਠਾ ਆ ਕੇ ਇਹ ਪਾਠ ਕਰ ਰਿਹਾ, ਇਹ ਤਾਂ ਹੋਰ ਹੀ ਪਾਸੇ ਤੁਰਿਆ ਹੋਇਆ ਸੀ। ਅਤੇ ਜਿਹੜਾ ਬੰਦਾ ਕਈ ਵਾਰ ਪ੍ਰੇਮੀ ਹੁੰਦਾ ਉਹ ਹੋਰ ਹੀ ਥਾਂ ਖੜਾ ਹੁੰਦਾ, ਗਲਤ ਥਾਂ, ਇਹ ਬੰਦਾ ਇੱਥੇ ਕਿਵੇਂ ਖੜਾ, ਇਹ ਤਾਂ ਰੱਬ ਦੀ ਮਰਜ਼ੀ, ਉਹਨੇ ਘੁਮਾ ਤਾ ਪਾਸਾ ਘੁੰਮ ਗਿਆ ਬਸ। ਮਾਲਕ ਦੀ ਮਹਾਰਾਜ ਜੀ ਕਹਿੰਦੇ ਮਰਜ਼ੀ ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸੁਆਹ, ਕੀੜੇ ਵਰਗੇ ਕੰਗਲੇ ਮਾਮੂਲੀ ਜੀਵਾਂ ਨੂੰ ਪਾਤਸ਼ਾਹੀ ਉੱਪਰ ਥਾਪ ਦਿੰਦਾ ਜੇ ਉਹਦੀ ਮਰਜ਼ੀ ਹੋ ਜੀ, ਅਤੇ ਫੌਜਾਂ ਨੂੰ ਸੁਆਹ ਕਰ ਦਿੰਦਾ। ਜਿਵੇਂ ਕਾਲੇ ਦੇ ਭਤੀਜਿਆਂ ਨੇ ਸਤਿਗੁਰੂ ਹਰਿਰਾਇ ਸਾਹਿਬ ਜੀ ਅੱਗੇ ਖਲੋ ਕੇ ਪੇਟ 'ਤੇ ਹੱਥ ਮਾਰਿਆ ਸੀ ਤਾਂ ਮਹਾਰਾਜ ਨੇ ਕਿਰਪਾ ਕਰਕੇ ਇੱਕ ਪਟਿਆਲੇ ਦਾ ਅਤੇ ਦੂਜਾ ਨਾਭੇ ਦਾ ਰਾਜਾ ਬਣਨ ਦੇ ਵਰ ਦੇ ਦਿੱਤੇ, ਤੇਰੇ ਘੋੜੇ ਜਮਨਾ 'ਤੇ ਪਾਣੀ ਪੀਣਗੇ ਦੇ ਕਹਿੰਦੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀੜੇ ਵੱਤ ਤੁੱਛ ਜੀਵ ਨੂੰ ਸਰੂਪ ਰੂਪੀ ਪਾਤਸ਼ਾਹੀ ਉੱਪਰ ਥਾਪ ਦਿੰਦਾ ਅਤੇ ਉਹ ਲਸਕਰ ਰੂਪ ਸਾਰੇ ਸੰਸਾਰ ਨੂੰ ਸਵਾਹ ਕਰਕੇ ਜਾਣਦਾ, ਮਿਥਿਆ ਕਰਕੇ ਜਾਣਦਾ। ਅਥਵਾ ਜਿਹੜੀ ਕਾਮ ਕਰੋ ਲੋਭ ਮੋਹ ਹੰਕਾਰ ਦੀ ਫੌਜ ਹੈ ਲਸਕਰ, ਇਹਨਾਂ ਸਾਰਿਆਂ ਨੂੰ ਵੀ ਸਵਾਹ ਕਰ ਦਿੰਦਾ। ਜੇਤੇ ਜੀ ਜੀਵ ਹੈ ਲੈ ਸਾਹਾ, ਜੀ ਵਾਲੇ ਤਾ ਕੇ ਅਸਾਹ, ਜਿੰਨੇ ਕੁ ਜੀਵ ਸੰਸਾਰ ਵਿੱਚ ਜਿਉਂਦੇ ਨੇ ਸਾਰੇ ਸਵਾਸਾਂ ਨੂੰ ਲੈ ਕੇ ਜਿਉਂਦੇ ਨੇ, ਜੇ ਉਹ ਪਰਮੇਸ਼ੁਰ ਅਸਾਂ ਸਵਾਸਾਂ ਤੋਂ ਬਿਨਾਂ ਜਵਾਲਿਆ ਚਾਹੇ ਤਾਂ ਉਹਦੇ ਅੱਗੇ ਕੀ ਮੁਸ਼ਕਲ ਹੈ ਕਿ ਸਵਾਸਾਂ ਤੋਂ ਬਿਨਾਂ ਵੀ ਜੀ ਪੈ ਜਿਉਂ ਸਕਦਾ? ਕਹਿੰਦੇ ਹਾਂ, ਇਹ ਤਾਂ ਮਨੁੱਖ ਕਹਿੰਦਾ ਕਿ ਸਵਾਸਾਂ ਦੇ ਨਾਲ ਹੀ ਮੈਂ ਜਿਉਂਦਾ। ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ, ਪ੍ਰਭ ਭਾਵ ਹੈ ਤਾਂ ਹਰ ਗੁਣ ਪੱਖ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੁਆਪਰ ਯੁੱਗ 'ਚ ਜਿਸ ਵੇਲੇ ਮਹਾਂਭਾਰਤ ਦਾ ਜੰਗ ਵੇਖਣ ਵਾਸਤੇ ਸੁਰਾਂਕ ਰਾਜਾ ਆਇਆ ਤਾਂ ਕ੍ਰਿਸ਼ਨ ਜੀ ਨੇ ਪੁੱਛਿਆ ਤੁਸੀਂ ਕਿਸ ਵੱਲ ਹੋਵੋਗੇ? ਤਾਂ ਸੁਰਾਂਕ ਰਾਜੇ ਨੇ ਕਿਹਾ ਜਿਹਦੀ ਹਾਰ ਹੁੰਦੀ ਵੇਖਾਂਗਾ ਉਹਦੇ ਵੱਲ ਹੋ ਜਾਵਾਂਗਾ। ਕ੍ਰਿਸ਼ਨ ਜੀ ਨੇ ਪੁੱਛਿਆ ਤੁਹਾਡੇ ਵਿੱਚ ਕਿੰਨਾ ਕੁ ਬਲ ਹੈ? ਸੁਰਾਂਕ ਰਾਜੇ ਨੇ ਕਿਹਾ ਇੱਕ ਨੂੰ ਬਾਣ ਮਾਰਾਂਗਾ ਤਾਂ ਉਹਦੀ ਜਾਤੀ ਦੇ ਸਾਰੇ ਮਨੁੱਖ ਮਰ ਜਾਣਗੇ, ਇੰਨਾ ਬਲ ਹੈ ਮੇਰੇ 'ਚ। ਕ੍ਰਿਸ਼ਨ ਜੀ ਨੇ ਕਿਹਾ ਇਹ ਕਿਵੇਂ ਹੋ ਸਕਦਾ? ਤਾਂ ਰਾਜੇ ਨੇ ਕਿਹਾ ਜੇ ਨਹੀਂ ਨਿਸ਼ਚਾ ਤਾਂ ਪ੍ਰਤੱਖ ਦੇਖ ਲਓ। ਸੋ ਇੱਕ ਪਿੱਪਲ ਦਾ ਦਰਖਤ ਖੜਾ ਵੇਖ ਕੇ ਰਾਜਾ ਨੇ ਕਿਹਾ ਇਹਦੇ ਪੱਤਿਆਂ ਨੂੰ ਬੇਸ਼ੱਕ ਲੁਕਾ ਕੇ ਰੱਖ ਲਓ। ਜਦ ਕ੍ਰਿਸ਼ਨ ਜੀ ਨੇ ਉਹ ਪਿੱਪਲ ਦੇ ਪੱਤੇ ਤੁੜਾ ਕੇ ਕੁਝ ਤਾਂ ਜ਼ਮੀਨ ਵਿੱਚ ਦਬਾ ਤੇ, ਕੁਝ ਮਕਾਨ 'ਚ ਰਖਾ ਤੇ, ਕੁਝ ਆਪਣੇ ਪੈਰਾਂ ਹੇਠ ਦਬਾ ਲਏ, ਉਸ ਵਕਤ ਰਾਜੇ ਸੁਰਾਂਕ ਨੇ ਉਸ ਪਿੱਪਲ ਨੂੰ ਬਾਣ ਮਾਰਿਆ। ਇੱਕ ਪੱਤੇ ਨੂੰ ਬਾਣ ਵੱਜਣ ਨਾਲ ਸਾਰੇ ਪੱਤੇ ਵਿੰਨੇ ਗਏ। ਜਦ ਜ਼ਮੀਨ 'ਚੋਂ ਕੱਢ ਕੇ ਅਤੇ ਪੈਰਾਂ ਹੇਠੋਂ ਕੱਢ ਕੇ ਵੇਖੇ ਸਾਰੇ ਵਿੰਨੇ ਹੋਏ ਦੇਖੇ ਤਾਂ ਕ੍ਰਿਸ਼ਨ ਜੀ ਨੇ ਵਿਚਾਰਿਆ ਅਤੇ ਅਸੀਂ ਨੇ ਕੈਰਵਾਂ ਦੀ ਹਾਰ ਕਰਨੀ ਹੈ, ਜੇ ਇਹ ਕੈਰਵਾਂ ਵੱਲ ਹੋ ਗਿਆ ਤਾਂ ਇਹਨੇ ਸਾਰਿਆਂ ਪਾਂਡਵਾਂ ਨੂੰ ਮਾਰ ਦੇਣਾ। ਪਾਂਡਵਾਂ ਦੇ ਬਚਾਓ ਵਾਸਤੇ ਕ੍ਰਿਸ਼ਨ ਜੀ ਨੇ ਪੁੱਛਿਆ, ਹੇ ਰਾਜਨ ਆਪ ਦਾਨੀ ਕਿੰਨੇ ਕਹੋ? ਰਾਜੇ ਨੇ ਕਿਹਾ, ਜੇ ਕੋਈ ਸਿਰ ਮੰਗੇ ਤਾਂ ਸਿਰ ਦੇਣ ਨੂੰ ਵੀ ਤਿਆਰ ਆ। ਤਾਂ ਕ੍ਰਿਸ਼ਨ ਜੀ ਨੇ ਕਿਹਾ, ਸਿਰ ਮੈਨੂੰ ਦੇ ਦੇਵੋ। ਤਾਂ ਰਾਜੇ ਨੇ ਕਿਹਾ, ਸਿਰ ਦੇਣ ਨੂੰ ਤਾਂ ਤਿਆਰ ਆ, ਪਰ ਮੈਂ ਇਸ ਜੰਗ ਦੇਖਣ ਵਾਸਤੇ ਆਇਆ। ਜੇ ਜੰਗ ਨਾ ਵੇਖਿਆ ਤਾਂ ਮੇਰਾ ਸੰਕਲਪ ਕਿਵੇਂ ਪੂਰਾ ਹੋਵੇਗਾ? ਕ੍ਰਿਸ਼ਨ ਜੀ ਨੇ ਕਿਹਾ, ਤੂੰ ਆਪਣਾ ਸਿਰ ਦਾਨ ਕਰ ਦੇ, ਪਰ ਆਖਰੀ ਤੱਕ ਤੂੰ ਜੰਗ ਦੇਖਦਾ ਰਹੇਗਾ, ਇਹ ਤੈਨੂੰ ਮੈਂ ਵਰ ਦਿੰਦਾ। ਕ੍ਰਿਸ਼ਨ ਜੀ ਦੇ ਕਹਿਣ ਉੱਪਰ ਉਹਨੇ ਆਪਣਾ ਸਿਰ ਦਾਨ ਦੇ ਦਿੱਤਾ ਅਤੇ ਕ੍ਰਿਸ਼ਨ ਜੀ ਨੇ ਸਿਰ ਕੱਟ ਕੇ ਪਹਾੜ ਦੀ ਚੋਟੀ 'ਤੇ ਰੱਖ ਦਿੱਤਾ। ਜਿੰਨਾ ਚਿਰ ਜੰਗ ਦੀ ਸਮਾਪਤੀ ਨਹੀਂ ਹੋਈ ਉਨਾ ਚਿਰ ਸਰਾਂਕ ਰਾਜੇ ਦਾ ਸਿਰ ਜੰਗ ਨੂੰ ਵੇਖਦਾ ਰਿਹਾ। ਇਸ ਵਜ੍ਹਾ ਨਾਲ ਪਰਮੇਸ਼ੁਰ ਅਸਾਹ ਜਵਾਲਦਾ, ਬਿਨਾਂ ਸਵਾਸਾਂ ਤੋਂ ਜਵਾਲਦਾ। ਆਪਾਂ ਸੱਚ ਕਹਿੰਦੇ ਹਾਂ ਵੀ ਇਹ ਹੋ ਨਹੀਂ ਸਕਦਾ, ਇਹ ਤਾਂ ਆਪਾਂ ਕਹਿੰਦੇ ਹਾਂ ਨਾ, ਇਹ ਹੋ ਨਹੀਂ ਸਕਦਾ, ਇਹ ਆਪਾਂ ਸੱਚ ਕਹਿੰਦੇ। ਪਰ ਰੱਬ ਕਹਿੰਦਾ ਮੈਂ ਕਰ ਸਕਦਾ। ਹਾਂ ਜੀ, ਤੁਸੀਂ ਵੀ ਸੱਚ ਕਹਿੰਦੇ ਹੋ, ਕਿਉਂਕਿ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਨਾਨਕ ਜਿਉਂ ਜਿਉਂ ਸੱਚੇ ਭਾਵ ਹੈ ਤਿਉਂ ਤਿਉਂ ਦੇ ਗਿਰਾਹ। ਮਹਾਰਾਜ ਕਥਨ ਕਰਦੇ, ਜਿਵੇਂ ਜਿਵੇਂ ਸੱਚੇ ਵਾਹਿਗੁਰੂ ਨੂੰ ਪਾਉਂਦਾ, ਉਵੇਂ ਉਵੇਂ ਉਹ ਗ੍ਰਾਹ ਦਿੰਦਾ, ਭੋਜਨ ਦਿੰਦਾ, ਰੋਟੀ ਦਿੰਦਾ। ਕਿਵੇਂ ਕਿਵੇਂ ਦਿੰਦਾ ਜੀ? ਉਹ ਵਾਹਿਗੁਰੂ ਕਿਵੇਂ ਪਾਲਣਾ ਕਰਦਾ ਜੀਵਾਂ ਦੀ। ਮਹੱਲਾ ਪਹਿਲਾ, ਇੱਕ ਮਾਸਹਾਰੀ ਇੱਕ ਤ੍ਰਿਣ ਖਾਹ। ਸਤਿਗੁਰੂ ਕਹਿੰਦੇ, ਇੱਕ ਜਿਹੜੇ ਮਾਸਾਹਾਰੀ ਜੀਵ ਹੋ ਨੇ ਸੰਸਾਰ ਦੇ ਅੰਦਰ, ਮਾਸਾਹਾਰੀ ਹੋ ਕੇ ਮਾਸ ਖਾਂਦੇ ਨੇ, ਕਿਉਂਕਿ ਮਾਸਾਹਾਰੀ ਜੀਵਾਂ ਦੇ ਜਿਹੜੇ ਦੰਦਾਂ ਦੇ ਸੂਏ ਹੁੰਦੇ ਨੇ ਉਹ ਵੱਡੇ ਵੱਡੇ ਹੁੰਦੇ ਨੇ, ਮਨੁੱਖ ਦੇ ਨਹੀਂ ਹੁੰਦੇ। ਘਾਹ ਖਾਣ ਵਾਲਿਆਂ ਦੇ ਸੂਏ ਦੰਦਾਂ ਦੇ ਵੱਡੇ ਨਹੀਂ ਹੁੰਦੇ। ਅਤੇ ਇਸੇ ਪ੍ਰਕਾਰ ਜਿਹੜੇ ਮਨੁੱਖ ਰੋਟੀ ਖਾਂਦੇ ਨੇ, ਜੀਵ ਘਾਹ ਖਾਣ ਵਾਲੇ ਨੇ, ਉਹਨਾਂ ਦੇ ਅੰਦਰ ਮੇਧਾ ਹੁੰਦਾ। ਉਹ ਮੇਧੇ ਨੂੰ ਫਿਰ ਜਾ ਕੇ ਰੋਟੀ ਜਦੋਂ ਜਾਂਦੀ ਹਜ਼ਮ ਹੁੰਦੀ, ਖੂਨ ਬਣਦਾ। ਪਰ ਜਿਹੜੇ ਜੀਵ ਮਾਸ ਖਾਣ ਵਾਲੇ ਨੇ, ਉਹਨਾਂ ਦੇ ਅੰਦਰ ਸਿੱਧਾ ਪਾਈਪ ਜਿਹੀ ਹੁੰਦਾ, ਜਿਵੇਂ ਸੱਪ ਦੇ ਅੰਦਰ ਕੋਈ ਮੇਧਾ ਮੁੱਧਾ ਨਹੀਂ ਹੁੰਦਾ। ਜਦੋਂ ਡੱਡੂ, ਮੱਛੀਆਂ, ਹੋਰ ਪਤਾ ਨਹੀਂ ਕੀ ਕੁਛ ਖਾ ਜਾਂਦਾ, ਵੱਡੇ ਅਜਗਰ ਜਿਹੜੇ ਤਾਂ ਉਹ ਵੱਡਾ ਵੱਡੇ ਹਿਰਨਾਂ ਨੂੰ ਖਾ ਜਾਂਦੇ ਨੇ, ਉਹ ਅੰਦਰ ਲੰਘਾ ਕੇ ਆਰਾਮ ਨਾਲ ਲੇਟਿਆ ਰਹਿੰਦਾ। ਅੰਦਰ ਆਪੇ ਚੀਜ਼ਾਂ ਸੜ ਸੁੜ ਜਾਂਦੀਆਂ, ਹਜ਼ਮ ਹੋ ਜਾਂਦੀਆਂ ਨੇ, ਗਲ ਜਾਂਦੀਆਂ ਨੇ। ਇਸ ਤਰ੍ਹਾਂ ਜਿਹੜੇ ਜੀਵ ਮਾਸ ਖਾਣ ਵਾਲੇ ਨੇ, ਸ਼ੇਰ ਆਦਿਕ ਨੇ, ਇਹਨਾਂ ਦੇ ਅੰਦਰ ਮੇਧੇ ਨਹੀਂ ਹੁੰਦੇ। ਇਹ ਤਾਂ ਸਿੱਧਾ ਹੀ ਖਾ ਕੇ ਮਾਸ 18 ਘੰਟੇ ਸੌਂਦਾ, ਉਹ 18 ਘੰਟੇ 'ਚ ਆਪੇ ਭੱਜਦਾ ਰਹਿੰਦਾ। ਇਹਨਾਂ ਦੀਆਂ ਦੰਦੀਆਂ ਵੱਖਰੀਆਂ, ਆਪਣੇ ਦੰਦ ਵੱਖਰੇ ਹੁੰਦੇ ਨੇ, ਇਹਨਾਂ ਦੇ ਮੇਧੇ ਵੱਖਰੇ ਨੇ, ਆਪਣੇ ਮੇਧੇ ਵੱਖਰੇ ਨੇ। ਇੱਕ ਤ੍ਰਿਣ ਖਾਹ, ਇੱਕ ਘਾਹ ਖਾਂਦੇ ਦੁਨੀਆਂ ਦੇ ਵਿੱਚ। ਇੱਕ ਨਾ 36 ਅੰਮ੍ਰਿਤ ਪਾਹੇ, ਇੱਕਨਾਂ ਨੂੰ 36 ਪ੍ਰਕਾਰ ਦੇ ਅੰਮ੍ਰਿਤ ਸਮਾਨ ਸਵਾਦਿਕ ਪਦਾਰਥ ਖਵਾਉਂਦੇ ਨੇ, ਉਹਨਾਂ ਨੂੰ ਉਹ ਪ੍ਰਾਪਤ ਹੁੰਦੇ ਨੇ। ਇਹ ਤਾਂ ਹੈ ਸੰਸਾਰ ਦੇ ਜਿਹੜੇ ਮਾਸਾਹਾਰੀ ਜੀਵ, ਸ਼ੇਰ ਆਦਿਕ ਜੰਗਲ ਦੇ, ਘਾਹ ਖਾਣ ਵਾਲੇ, ਤੀਜੇ ਮਨੁੱਖ 36 ਅੰਮ੍ਰਿਤ ਖਾਣ ਵਾਲੇ, 3 ਕੈਟਾਗਰੀਆਂ ਹੋ ਗਈਆਂ ਨੇ। ਹੁਣ ਇੱਕ ਧਰਤੀ ਦੇ ਅੰਦਰ ਨੇ, ਇੱਕ ਮਿੱਟੀਆ ਮਹਿ ਮਿੱਟੀਆ ਖਾਹ, ਇੱਕ ਸੱਪ ਆਦਿਕ ਜਿਹੜੇ ਮਿੱਟੀ ਹੋਈ ਖਾਂਦੇ ਰਹਿੰਦੇ, ਮਿੱਟੀ 'ਚ ਹੀ ਰਹਿੰਦੇ ਨੇ। ਕਈ ਜਾਨਵਰ ਮਿੱਟੀ ਖਾਂਦੇ ਨੇ, ਹੋਰ ਵੀ ਖਾਂਦੇ ਨੇ ਕਈ। ਕਈ ਐਸੇ ਬੰਦੇ ਦੇਖੇ ਆ, ਇੱਕ ਵਾਰੀ ਅਖਬਾਰ 'ਚ ਆਇਆ ਸੀ, ਇੱਕ ਲੜਕੀ ਮਿੱਟੀ ਹੀ ਖਾਂਦੀ, ਉਹ ਕੰਧਾਂ ਦੇ ਖਲੇਪੜਾਂ ਤੋਂ ਮਿੱਟੀ ਲਾਹ ਲਾ ਕੇ ਖਾਈ ਜਾਣੀ, ਕੱਚੀਆਂ ਤੋਂ, ਹੋਰ ਥਾਵਾਂ ਤੋਂ। ਬਹੁਤ ਉਹਨੂੰ ਕੁੱਟਿਆ ਰੋਕਿਆ, ਪਰ ਉਹ ਕਹਿੰਦੀ ਮੈਨੂੰ ਹੋਰ ਕੋਈ ਚੀਜ਼ ਨਹੀਂ ਹਜਮਾਉਂਦੀ, ਬਸ ਉਹ ਖਲੇਪੜ ਮਿੱਟੀ ਦੇ ਹੀ ਖਾਂਦੀ ਸੀ। ਕਈ ਇਹੋ ਜਿਹੇ ਦੇਖੇ ਉਹ ਕਾਚੀ ਖਾਈ ਜਾਂਦੇ ਨੇ, ਕਿ ਇੱਟਾਂ ਖਾਈ ਜਾਂਦੇ ਨੇ, ਔਰ ਉਹ ਆਉਂਦਾ ਵੀ ਹੈ, ਆਪਾਂ ਦੇਖਦੇ ਵੀ ਹਾਂ। ਇੱਕ ਮਿੱਟੀਆ ਮੈਂ ਮਿੱਟੀਆ ਖਾਹੇ, ਇਹੋ ਜਿਹੇ ਲੋਕ ਨੇ, ਮਿੱਟੀ 'ਚ ਰਹਿਣ ਵਾਲੇ ਜੀਵ ਜੰਤੂ, ਉਹ ਮਿੱਟੀ ਹੀ ਖਾਈ ਜਾਂਦੇ ਨੇ। ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਜੋਗੀ ਪੌਣ ਭੱਖੀ ਹੋ ਕੇ ਪੌਣ ਹੀ ਭੱਖਦੇ ਰਹਿੰਦੇ ਨੇ। ਸੋ ਇੱਕ ਜੋਗੀ ਉਹ ਜਿਹੜੇ ਪੌਣ ਪ੍ਰਾਣਾਂ ਦੀ ਸੁਮਾਰੀ ਗਿਣਤੀ ਕਰਨ ਵਿੱਚ, ਪ੍ਰਾਣ ਚੜ੍ਹਾਉਣ ਵਿੱਚ ਪ੍ਰਾਣਾਂ ਦੀ ਗਿਣਤੀ ਵੀ ਕਰਦੇ ਰਹਿੰਦੇ ਨੇ। ਪੌਣ ਨੂੰ ਤਾਂ ਚੜ੍ਹਾ ਲੈਣਾ, ਉਤਾਰ ਲੈਣਾ, ਸਵਾਸਾਂ ਨੂੰ ਚੜ੍ਹਾ ਲਿਆ, ਲਾਹ ਲਿਆ, ਪੌਣਹਾਰੀ ਬਣ ਗਏ ਨੇ। ਇਹ ਤਾਂ ਹੈ ਉਹ ਲੋਕ, ਇੱਕ ਤਾਂ ਮਾਸਾਹਾਰੀ ਨੇ, ਇੱਕ ਘਾਹ ਖਾਣ ਵਾਲੇ ਨੇ, ਤੀਜੇ ਹੈਗੇ ਨੇ ਜਿਹੜੇ 36 ਤਰ੍ਹਾਂ ਦੇ ਪਦਾਰਥ ਖਾਂਦੇ ਮਨੁੱਖ, ਇੱਕ ਮਿੱਟੀ ਦੇ ਜੀਵ ਜੰਤ ਨੇ, ਇੱਕ ਪੌਣਹਾਰੀ ਨੇ ਜਿਹੜੇ ਪੌਣ ਖਾ ਕੇ ਗੁਜ਼ਾਰਾ ਕਰਦੇ ਨੇ। ਹੁਣ ਆ ਗਈ ਵਾਰੀ ਆਪਣੀ ਗੁਰਸਿੱਖਾਂ ਦੀ, ਨਾਮ ਜਪਣ ਵਾਲਿਆਂ ਦੀ। ਇੱਕ ਨਿਰੰਕਾਰੀ ਨਾਮ ਆਧਾਰ, ਇੱਕ ਇਹਨਾਂ ਨੂੰ ਨਿਰੰਕਾਰ ਦੇ ਨਾਮ ਦਾ ਹੀ ਆਸਰਾ ਹੁੰਦਾ। ਗੁਰੂ ਨਾਨਕ ਦੇਵ ਜੀ ਕਈ ਮਹੀਨੇ ਨਾ ਅਸਾਂ ਭੋਜ ਨਹੀਂ ਸਕਦੇ। ਭਾਈ ਮਰਦਾਨਾ ਕਹੇ ਮੈਨੂੰ ਰੋਜ਼ ਭੁੱਖ ਲੱਗ ਜਾਂਦੀ। ਤੁਹਾਨੂੰ ਭੁੱਖ ਹੀ ਨਹੀਂ ਲੱਗਦੀ, ਤੁਸੀਂ ਪਤਾ ਨਹੀਂ ਕੀ ਛਕਿਆ ਹੋਇਆ ਹੈ ਜਾਂ। ਸਤਿਗੁਰੂ ਹੱਸ ਕੇ ਕਹਿਣ ਲੱਗ ਜਾਂਦੇ, ਮਰਦਾਨਿਆਂ ਨਾਮ ਦਾ ਆਧਾਰ ਹੈ, ਨਾਮ ਦਾ ਆਧਾਰ ਹੈ। ਫਿਰ ਕਹਿਣਾ ਪਾਤਸ਼ਾਹ ਮੈਨੂੰ ਵੀ ਨਾਮ ਦਾ ਆਧਾਰ ਬਖਸ਼ੋ। ਨਹੀਂ ਮਰਦਾਨਿਆਂ ਹਾਲੇ ਤਾਂ ਕਈ ਕੰਮ ਲੈਣੇ ਤਾਂ ਇੱਥੋਂ, ਤੂੰ ਨਾਮ ਦਾ ਆਧਾਰ ਲੈ ਕੇ ਬੈਠ ਜਾਏਗਾ ਫਿਰ। ਇਸ ਕਰਕੇ ਜਿਹੜੇ ਕਹਿੰਦੇ ਨੇ ਅਸੀਂ ਮਾਸ ਖਾਣਾ, ਉਹ ਮਾਸਾਹਾਰੀ ਨੇ, ਨਿਰੰਕਾਰੀ ਨਹੀਂ ਹੈਗੇ। ਉਹ ਨਾਮ ਦਾ ਆਧਾਰ ਨਹੀਂ ਜਿਹਨੇ ਲਿਆ, ਉਹ ਨਿਰੰਕਾਰ ਦੇ ਬੰਦੇ ਨਹੀਂ ਮੰਨੇ ਜਾਂਦੇ। ਸੋ ਇੱਕ ਘਾਹ ਖਾਣ ਵਾਲੇ ਨੇ, ਇੱਕ 36 ਪ੍ਰਕਾਰ ਦੇ ਭੋਜਨ ਖਾਣ ਵਾਲੇ ਨੇ, ਇੱਕ ਮਾਸ ਰੂਪੀ ਮਿੱਟੀ ਨੂੰ ਹੀ ਖਾਈ ਜਾਂਦੇ ਨੇ ਵੜ ਵੜ ਕੇ, ਇੱਕ ਪੌਣ ਸਮਾਰੀ ਪੌਣ ਸਮਾਰ ਬਣੇ ਹੁੰਦੇ ਸੰਸਾਰ ਪਰ। ਸਾਡਾ ਕੰਮ ਹੈ ਨਾਮ ਦਾ ਆਧਾਰ ਲੈਣਾ। ਇਹ ਸਾਰੀਆਂ ਚੀਜ਼ਾਂ ਆਪਾਂ ਨੇ ਇਹਨਾਂ ਪਾਸੇ ਨਹੀਂ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਹੈ, ਜੀਵੈ ਦਾਤਾ ਮਰੈ ਨਾ ਕੋਏ, ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ। ਸੋ ਹੁਣ ਇੱਕ ਇਹਨਾਂ ਨੂੰ ਨਿਰੰਕਾਰ ਦੇ ਨਾਮ ਦਾ ਜਿਹੜਾ ਆਸਰਾ ਹੈ, ਸਾਰਿਆਂ ਨੂੰ ਰਿਜਕ ਦੇਣ ਵਾਲਾ ਦਾਤਾ ਪਰਮੇਸ਼ਰ ਸਦਾ ਜਿਉਂਦਾ ਹੀ ਹੈ। ਇਸ ਲਈ ਮਹਾਰਾਜ ਕਹਿੰਦਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੂਕੈ ਭੋਗ। ਇਸ ਲਈ ਕੋਈ ਭੁੱਖਾ ਨਹੀਂ ਮਰਦਾ। ਮਹਾਰਾਜ ਕਥਨ ਕਰਦੇ ਨੇ ਜਿਨ੍ਹਾਂ ਦੇ ਮਨ ਵਿੱਚ ਉਹ ਦਾਤਾ ਨਹੀਂ ਵੱਸਦਾ, ਉਹ ਕਾਮ ਕ੍ਰੋਹ ਲੋਭ ਮੋਹ ਹੰਕਾਰ ਆਦਿਕਾਂ ਕਰਕੇ ਮੁੱਠੇ ਜਾਹੇ ਤੋਂ ਭਾਵ ਠੱਗੇ ਜਾ ਰਹੇ ਨੇ। ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾਉਣਾ, ਸਾਡੀ ਜਿਹੜੀ ਟੇਕ ਹੈ ਖਾਲਸੇ ਦੀ ਇੱਥੇ ਹੀ ਹੈ, ਇੱਕ ਨਿਰੰਕਾਰੀ ਨਾਮ ਆਧਾਰ। ਕਿਉਂਕਿ ਪੌਣ ਸਮਾਰੀ ਤਾਂ ਨਹੀਂ ਬਣਨਾ ਅਸੀਂ, ਪੌਣ ਸਮਾਰੀ ਵੱਖਰੇ ਨੇ, ਮਿੱਟੀਆਂ ਖਾਣ ਵਾਲੇ ਵੱਖਰੇ ਨੇ, 36 ਪ੍ਰਕਾਰ ਦੇ ਭੋਜਨ ਖਾਣ ਵਾਲੇ ਵੱਖਰੇ ਨੇ, ਘਾਹ ਖਾਣ ਵਾਲੇ ਵੱਖਰੇ ਨੇ, ਮਾਸਾਹਾਰੀ ਵੱਖਰੇ ਨੇ। ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਅਰੰਚਕ ਨਾਹੀ ਭੇਵ। ਪੌੜੀ ਪਹਿਲੇ ਪਾਤਸ਼ਾਹ ਦੀ ਪੌੜੀ, ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ, ਗੁਰਮਤੀ ਆਪ ਗਵਾਏ ਨਾਮ ਤੇ ਆਈ ਹੈ। ਪੂਰਿਆਂ ਗੁਰਾਂ ਦੀ ਸੇਵਾ ਰੂਪੀ ਕਾਰ ਪੂਰਬਲੇ ਕਰਮਾਂ ਕਰਕੇ ਹੀ ਕਮਾਈ ਜਾਂਦੀ ਹੈ। ਜੇ ਕਹੀਏ ਮੈਂ ਸੇਵਾ ਕਰ ਲਵਾਂ, ਉਹ ਮੌਕਾ ਹੀ ਨਹੀਂ ਬਣਦਾ, ਅਤੇ ਜਦੋਂ ਸੇਵਾ ਦਾ ਮੌਕਾ ਬਣਦਾ ਉਦੋਂ ਪਤਾ ਹੀ ਨਹੀਂ ਲੱਗਦਾ। ਇਹ ਤਾਂ ਉਹਦੀ ਕਿਰਪਾ ਨਾਲ ਲਿਖਿਆ ਹੀ ਹੋਇਆ ਮੱਥੇ 'ਤੇ, ਸੇਵਾ ਦਾ ਮੌਕਾ ਬਣਦਾ। ਹੁਣ ਗੁਰਸਿੱਖਿਆ ਦੁਆਰਾ ਆਪਾਂ ਭਾਵ ਹੰਕਾਰ ਗੁਆ ਕੇ ਅੰਦਰੋਂ ਫਿਰ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰੀਏ, ਅੰਦਰੋਂ ਆਪਾਂ ਭਾਵ ਛੱਡ ਦਿਓ। ਮਹਾਰਾਜ ਕਹਿੰਦੇ ਨੇ ਆਤਮਾ ਦੇ ਵਿੱਚ ਬੈਠ ਕੇ ਨਾਮ ਜਪੋ, ਸਰੀਰ 'ਚ ਬਹਿ ਕੇ ਨਾ ਜਪੋ। ਆਤਮਕ ਬਣ ਜਾਓ, ਆਤਮਕ ਅਵਸਥਾ ਬਣਾਓ। ਸਰੀਰ ਜਿਹੜਾ ਹੈ, ਸਰੀਰ ਅਲੱਗ ਹੈ, ਆਤਮਾ ਵੱਖਰਾ, ਸਰੂਪ ਆਪਣਾ ਆਤਮਾ। ਦੂਜੀ ਕਾਰ ਹੈ ਅਲੱਗ ਜਨਮ ਗਵਾਈ ਹੈ, ਵਿਣ ਨਾਵ ਹੈ ਸਭ ਵਿਸ ਪਹਿਜੈ ਖਾਈ ਹੈ। ਨਾਮ ਤੋਂ ਬਿਨਾਂ ਹੋਰ ਦੂਜਿਆਂ ਕੰਮਾਂ ਵਿੱਚ ਲੱਗਣ ਕਰਕੇ ਮਨੁੱਖਾ ਜਨਮ ਸਾਡਾ ਜਿਹੜਾ ਨਾ, ਇਹ ਐਵੇਂ ਬੇਅਰਥੀ ਜਾ ਰਿਹਾ, ਐਵੇਂ ਗਵਾ ਹੀ ਰਹੇ ਆਪਾਂ। ਹੋਰ ਕੰਮਾਂ 'ਚ ਲੱਗ, ਹੋਰ ਕਾਰ ਬੇਕਾਰ ਹੈ। ਇੱਕ ਸੱਚੀ ਕਾਰ ਹੈ ਲਾਇਆ, ਵਿਣ ਨਾਵੈ ਹੋਰ ਨਾ ਪਾਇਆ। ਵਿਣ ਨਾਵੈ ਸਭ ਵਿਸ, ਨਾਮ ਤੋਂ ਬਿਨਾਂ ਜਿੰਨਾ ਖਾਣਾ ਪਹਿਣਾ ਸਾਰਾ ਵਿਸ ਜ਼ਹਿਰ ਹੀ ਹੈ। ਜਿੰਨਾ ਆਪਾਂ ਖਾਂਦੇ ਪੀਂਦੇ ਪਹਿਜਾ ਖਾਈਆ, ਪਹਿਜਾ ਹੁੰਦਾ ਪਹਿਨਣਾ, ਕੱਪੜਾ ਪਾਉਣਾ, ਜਿਹੜਾ ਖਾਣਾ ਰੋਟੀ ਦਾ ਆਦਿਕ ਦਾ, ਹੋਰ ਪਦਾਰਥ ਖਾਣੇ ਜਿੰਨੇ ਵੀ ਖਾਣੇ ਸਭ ਜ਼ਹਿਰ, ਕਿਉਂਕਿ ਨਾਮ ਤੋਂ ਬਿਨਾਂ। ਜਲ ਜਾਓ ਜੀਵਨ ਨਾਮ ਬਿਨਾਂ, ਸੱਚਾ ਸ਼ਬਦ ਸਾਲਾ ਹੈ ਸੱਚ ਸਮਾਈ ਹੈ, ਬਿਨ ਸਤਿਗੁਰ ਸੇਵੈ ਨਾਹੀ ਸੁੱਖ ਨਿਵਾਸ, ਫਿਰ ਫਿਰ ਆਈ ਹੈ। ਸੱਚੇ ਗੁਰਾਂ ਦੇ ਉਪਦੇਸ਼ ਨੂੰ ਸਲਾਹੁਣ ਕਰਕੇ ਸੱਚ ਵਿੱਚ ਸਮਾਉ ਹੁੰਦਾ ਆਪਣਾ। ਵਾਹਿਗੁਰੂ ਵਾਹਿਗੁਰੂ ਕਰਨ ਨਾਲ, ਬਾਣੀ ਪੜ੍ਹਨ ਨਾਲ, ਕਥਾ ਕੀਰਤਨ ਸੁਣਨ ਨਾਲ ਸਾਡਾ ਜਿਹੜਾ ਸਮਾਉ ਹੈ ਉਹ ਸੱਚ ਵਿੱਚ ਹੁੰਦਾ। ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਸੁੱਖਾਂ ਵਿੱਚ ਨਿਵਾਸ ਨਹੀਂ ਹੁੰਦਾ, ਮੁੜ ਮੁੜ ਕੇ ਆਉਣਾ ਜਾਣਾ ਪੈਂਦਾ ਸੰਸਾਰ 'ਚ, ਜੰਮਣਾ ਮਰਨਾ, ਜੰਮਣਾ ਮਰਨਾ ਸਾਡੇ ਪੱਲੇ ਪਿਆ ਹੀ ਰਹਿੰਦਾ। ਦੁਨੀਆਂ ਖੋਟੀ ਰਾਸ ਕੂੜ ਕਮਾਈ ਹੈ, ਨਾਨਕ ਸੱਚ ਖਰਾ ਸਾਲਾ ਹੈ ਪਾਸਿਓਂ ਜਾਈ ਹੈ। ਦੁਨੀਆਂ ਜਿਹੜੀ ਹੈ ਨਾ, ਇਹਦੇ ਕੋਲ ਸ਼ਰਧਾ ਰੂਪੀ ਪੂੰਜੀ ਨਹੀਂ ਹੈ। ਇਹਦੇ ਕੋਲ ਕੀ ਹੈ? ਦੁਨੀਆਂ ਖੋਟੀ ਰਾਸ, ਦੁਨੀਆਂ ਪਾਸ ਹੈ ਅਸ਼ਰਧਾ, ਨਿਸ਼ਰਧਕ ਪੁਣਾ ਰੂਪੀ ਖੋਟੀ ਪੂੰਜੀ ਹੈ। ਇਸ ਲਈ ਉਹ ਝੂਠ ਨੂੰ ਕਮਾਉਂਦੇ ਨੇ, ਕੂੜ ਕਮਾਈ ਹੈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਸੱਚ ਨਾਮ ਨੂੰ ਖਰਾ ਸਾਲਾ ਹੈ, ਖਰਾ ਹੁੰਦਾ ਬਹੁਤਾ, ਚੰਗੀ ਤਰ੍ਹਾਂ ਚੰਗੀ ਤਰ੍ਹਾਂ ਸੱਚੇ ਨਾਮ ਨੂੰ ਸਲਾਹੁਣਾ ਕਰੇ ਤਾਂ ਫਿਰ ਪਤ ਆਬਰੋ ਇੱਜ਼ਤ ਦੇ ਨਾਲ ਸੰਸਾਰ ਵਿੱਚੋਂ ਜੀਵ ਜਾਂਦਾ ਹੈ।